Happy birthday, SBS Radio. Celebrating 40 years in 2015.
ਕੁੱਟਮਾਰ ਲੜਾਈ ਝਗੜਾ ਘਸੁੰਨ ਮੁੱਕੀ ਛੱਡ ਛੱਡ ਕੁਰਸੀਆਂ ਮਾਰਨੀਆਂ ਰਿੰਗ ਦੇ ਰੱਸਿਆਂ 'ਤੇ ਚੜ੍ਹ ਕੇ ਥੱਲੇ ਡਿੱਗੇ ਅਤੇ ਛਾਲਾਂ ਮਾਰਨੀਆਂ ਮੂੰਹ 'ਤੇ ਥ੍ਰੈਸ਼ ਵਾਂਗੂ ਥੁੱਕ ਸਿੱਟ ਸਿੱਟ ਕੇ ਉੱਚੀ ਬੋਲਣਾ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਵਰਲਡ ਰੈਸਲਿੰਗ ਐਂਟਰਟੇਨਮੈਂਟ ਯਾਨੀ ਕਿ WWE ਦੀ ਦੁਨੀਆ 'ਚ। ਬਹੁਤ ਲੋਕ ਨੇ ਜਿਨ੍ਹਾਂ ਨੂੰ ਇਹ ਬੜੀ ਪਸੰਦ ਹੈ। ਤਕਰੀਬਨ ਸਾਰਾ ਲੜਾਈ ਝਗੜੇ ਵਾਲਾ ਦ੍ਰਿਸ਼ ਵੈਸੇ ਤਾਂ ਵੈੱਲ ਪਲੈਨਡ ਹੁੰਦਾ, ਜ਼ਿਆਦਾਤਰ ਪਹਿਲਾਂ ਤੋਂ ਹੀ ਮਿੱਥਿਆ ਹੁੰਦਾ। ਦ ਗ੍ਰੇਟ ਖਲੀ, ਟਾਈਗਰਜੀਤ ਸਿੰਘ ਵਰਗੇ ਪੰਜਾਬੀ ਨਾਂ ਪਹਿਲਾਂ ਤੋਂ ਹੀ WWE ਦੀ ਦੁਨੀਆ 'ਚ ਧਮਾਲਾਂ ਪਾ ਚੁੱਕੇ ਨੇ ਅਤੇ ਹੁਣ ਇਹ ਮਕਬੂਲੀਅਤ ਹਿੱਸੇ ਆਈ ਆ ਮੋਗੇ ਲਾਗਲੇ ਡਰੋਲੀ ਪਿੰਡ ਦੇ ਲਵਪ੍ਰੀਤ ਸੰਘੇ ਦੇ ਨਾਂ, ਜੋ ਕਬੱਡੀ ਦਾ ਉੱਗਾ ਖਿਡਾਰੀ ਹੈ ਅਤੇ ਨੀਨਾ ਡਰੋਲੀ ਦੇ ਨਾਂ ਨਾਲ ਜਾਣਿਆ ਜਾਂਦਾ। ਨੀਨਾ 2014 'ਚ ਭਾਰਤੀ ਕਬੱਡੀ ਲੀਗ ਦੇ ਬਿਹਤਰੀਨ ਰੇਡਰਾਂ 'ਚੋਂ ਇੱਕ ਰਹਿ ਚੁੱਕਿਆ ਅਤੇ ਅੱਜ ਕੱਲ੍ਹ ਉਹ ਸਿਖਲਾਈ ਲੈ ਰਿਹਾ WWE ਦੀ ਅਤੇ ਬੇਤਾਬ ਹੈ ਇਹਦੇ ਵਿੱਚ ਆਪਣੀ ਛਾਪ ਛੱਡਣ ਲਈ। WWE ਦੇ ਲਾਈਵ ਈਵੈਂਟ ਮੈਨੇਜਰ ਕਰਤਾ ਧਰਤਾ ਟ੍ਰਿਪਲ ਐਚ ਨੇ ਟਵੀਟ ਕੀਤਾ ਆਪਣੇ ਪ੍ਰੋਫਾਈਲ 'ਚੋਂ ਕਿ ਉਹ ਲਵਪ੍ਰੀਤ ਦੀ ਤੇਜ਼ ਤਰਾਰ ਖੇਡ ਤੋਂ ਪ੍ਰਭਾਵਿਤ ਹੈ ਅਤੇ ਉਹ ਸਵਾਗਤ ਕਰਦਾ ਦੁਨੀਆ ਦੇ ਇਸ ਮਨੋਰੰਜਕ ਕੁੱਟਮਾਰ ਕੁਸ਼ਤੀ ਲੜਾਈ ਝਗੜੇ ਦੇ ਮੁਕਾਬਲੇ 'ਚ ਨੀਨੇ ਦਾ। ਟ੍ਰਿਪਲ ਐਚ ਮੁਤਾਬਕ ਭਾਰਤ ਸਣੇ 8 ਹੋਰ ਮੁਲਕਾਂ ਤੋਂ ਕੁਝ ਜਾਣ ਵਾਲੇ ਖਿਡਾਰੀ ਇਸ ਸਾਲ ਦੇ ਮੁਕਾਬਲਿਆਂ ਲਈ ਤਿਆਰੀ ਕਰ ਰਹੇ ਨੇ। ਭਾਰਤ ਦਾ ਇੱਕ ਕੁਸ਼ਤੀ ਖਿਡਾਰੀ ਸਤਿੰਦਰ ਵੀ ਸਿਲੈਕਟ ਹੋਇਆ। ਉਹ 2 ਵਾਰ ਭਾਰਤ 'ਚ ਪਟਕੇ ਦੀ ਕੁਸ਼ਤੀ ਦੇ ਕੌਮੀ ਮੁਕਾਬਲੇ ਜਿੱਤ ਚੁੱਕਿਆ ਅਤੇ ਟ੍ਰਿਪਲ ਐਚ ਮੁਤਾਬਕ WWE ਨੂੰ ਭਾਰਤ ਵਰਗੇ ਮੁਲਕਾਂ 'ਚ ਮਕਬੂਲ ਬਣਾਉਣ ਲਈ ਜ਼ਰੂਰੀ ਹੈ ਕਿ ਭਾਰਤ ਦੇ ਖਿਡਾਰੀ ਇਹਦੇ 'ਚ ਸ਼ਾਮਲ ਹੋਣ ਅਤੇ ਉਹਨਾਂ ਭਾਰਤੀ ਚਿਹਰਿਆਂ ਦੀ ਫਿਰ ਫੈਨ ਫੋਲੋਇੰਗ ਹੋਣੀ ਸੁਭਾਵਿਕ ਗੱਲ ਹੈ। ਫਿਲਹਾਲ ਬਾਕੀ ਗੱਲਾਂ ਛੱਡ ਕੇ ਲਵਪ੍ਰੀਤ ਸੰਘੇ ਯਾਨੀ ਕਿ ਨੀਨੇ ਡਰੋਲੀ ਦੀ ਮਿਹਨਤ ਨੂੰ ਸਲਾਮ ਆਖਣੀ ਬਣਦੀ ਹੈ। ਆਪਣੀ ਲਗਨ ਅਤੇ ਦ੍ਰਿੜ ਇਰਾਦੇ ਦੇ ਨਾਲ ਨੀਨੇ ਨੇ ਆਪਣੇ ਪਿੰਡ ਦਾ, ਪੰਜਾਬ ਦਾ ਨਾਂ ਅੰਤਰਰਾਸ਼ਟਰੀ ਹਲਕਿਆਂ 'ਚ ਚਰਚਾ ਦੇ ਕਾਬਲ ਬਣਾਇਆ। ਲਵਪ੍ਰੀਤ ਸੰਘਾ, ਨੀਨਾ ਡਰੋਲੀ, ਨੀਨਾ ਨੰਬਰਦਾਰ ਇਹ 3 ਮਕਬੂਲ ਨਾਂ ਨੇ ਜੀ ਇਸ ਕਬੱਡੀ ਦੇ ਸੁਪਰਸਟਾਰ ਦੇ। ਅਤੇ ਟੈਲੀਫੋਨ ਲਾਈਨ 'ਤੇ ਅਮਰੀਕਾ ਤੋਂ ਇਸ ਵਕਤ ਲਵਪ੍ਰੀਤ ਨੇ ਸਾਡੇ ਨਾਲ ਸਾਂਝ ਪਾਈ ਹੈ। ਜੀ ਲਵਪ੍ਰੀਤ, ਸਵਾਗਤ ਆਖਦੇ ਹਾਂ ਜੀ SBS ਪੰਜਾਬੀ ਪ੍ਰੋਗਰਾਮ 'ਚ। ਜੀ ਤੇ ਫਿਰ ਕਿਵੇਂ ਚੱਲਦੀ WWE ਦੀ ਤਿਆਰੀ? ਅੱਧੀ ਰਾਤੀ ਤੁਹਾਨੂੰ ਉਠਾਇਆ, ਟ੍ਰੇਨਿੰਗ ਵੀ ਕਾਫੀ ਕਰਦੇ ਹੋ ਅੱਜ ਕੱਲ?
ਟ੍ਰੇਨਿੰਗ ਪੂਰੀ ਜ਼ੋਰਾਂ ਤੇ ਚੱਲਦੀ ਹੈ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਨਫੀ ਤੇ ਰੇਜ਼ ਦਾ ਕੰਮ।
ਜੀ ਤੇ ਫਿਰ ਕਿਹੜੇ ਸੈਂਟਰ 'ਚ ਕੋਚਿੰਗ ਚੱਲਦੀ ਵੀਰ?
ਇੱਥੇ ਜੀ WWE ਪਰਫਾਰਮੈਂਸ ਸੈਂਟਰ ਹੈ ਓਰਲੈਂਡੋ ਦੇ ਵਿੱਚ, ਫਲੋਰੀਡਾ ਸਟੇਟ ਦੇ ਸ਼ਹਿਰ ਓਰਲੈਂਡੋ, ਉੱਥੇ ਇਹਨਾਂ ਦਾ ਪਰਫਾਰਮੈਂਸ ਸੈਂਟਰ ਬਣਿਆ ਹੋਇਆ, ਉੱਥੇ ਟ੍ਰੇਨਿੰਗ ਹੁੰਦੀ ਸਾਡੀ।
ਤੇ ਨੀਨੇ ਵੀਰ, ਫਿਰ ਇਹ ਜਿਹੜੀ ਬ੍ਰੇਕ ਮਿਲੀ ਆ ਉਹਦੀ ਕਹਾਣੀ ਜ਼ਰੂਰ ਥੋੜ੍ਹੀ ਜਿਹੀ ਸਾਂਝੀ ਕਰੋ ਸਾਡੇ ਨਾਲ। ਇਹਦਾ ਸਿਹਰਾ ਕਿਹਨੂੰ ਜਾਂਦਾ, ਕੌਣ ਤੁਹਾਨੂੰ WWE 'ਚ ਲੈ ਕੇ ਆਇਆ?
ਕਿਸਮਤ ਲੈ ਜਾਂਦਾ ਇਹਦਾ ਸਿਹਰਾ, ਬਸ ਆਪਣੀ ਕਿਸਮਤ ਤੇ ਸੀ ਰੱਬ ਵੱਲੋਂ, ਤੇ ਆਪਣੇ ਇੰਡੀਆ ਇਹਨਾਂ ਨੇ ਜਿਹੜੇ ਇੱਥੇ NXT ਦਾ ਜਿਹੜਾ ਡਾਇਰੈਕਟਰ ਹੈਗਾ, ਇਹਨਾਂ ਨੇ ਰੱਖਿਆ ਸੀ ਵੀ ਇੰਡੀਆ ਤੋਂ ਬੰਦੇ ਲੈ ਕੇ ਆਉਣੇ, ਕਿਉਂਕਿ ਖਲੀ ਦਾ ਕੰਟਰੈਕਟ ਖਤਮ ਹੋ ਗਿਆ ਸੀ, ਉਹਦਾ 9 ਸਾਲ ਦਾ ਕੰਟਰੈਕਟ ਸੀ, ਉਸ ਤੋਂ ਬਾਅਦ ਹੁਣ ਇਹਨਾਂ ਨੂੰ ਨਵੇਂ ਬੰਦੇ ਚਾਹੀਦੇ ਸੀ। ਸੋ ਇਹਨਾਂ ਨੇ ਇੰਡੀਆ ਪਹਿਲਾਂ ਇੰਟਰਵਿਊ ਟਾਈਪ ਰੱਖਿਆ, ਚੰਡੀਗੜ੍ਹ ਆਏ ਸੀ ਇਹਨਾਂ ਨੇ, ਉੱਥੇ ਕਾਫੀ ਮੁੰਡੇ ਆਏ ਜਿੱਦਾਂ ਬੋਡੀ ਬਿਲਡਿੰਗ ਵਾਲੇ, ਕੋਈ TV ਐਕਟਿੰਗ ਆਪਣੇ ਮੁੰਡੇ ਜਿਹੜੇ ਲਾਈਕ ਜਿਹੜੇ TV ਇੰਡਸਟਰੀ ਨਾਲ ਜਾਂ ਸਪੋਰਟਸ ਦੇ ਨਾਲ ਜਿਹੜੇ ਰਿਲੇਟਡ ਮੁੰਡੇ, ਕਾਫੀ 70-80 ਮੁੰਡੇ ਸੀ, ਉਹਨਾਂ ਦੇ ਇੰਟਰਵਿਊ ਲਏ ਇਹਨਾਂ ਨੇ। ਤੇ ਫਿਰ ਉਦੋਂ ਬਾਅਦ ਉੱਥੇ ਇੰਟਰਵਿਊ ਤੋਂ ਇਹਨਾਂ ਨੇ 13 ਮੁੰਡੇ ਸਿਲੈਕਟ ਕੀਤੇ, ਮੈਂ ਵੀ ਉੱਥੇ ਗਿਆ ਸੀ 13 ਮੁੰਡਿਆਂ ਦਾ ਕਹਾ। ਫਿਰ ਇਹਨਾਂ ਨੇ ਉੱਥੇ ਦੁਬਈ ਰੱਖਿਆ ਫਿਜ਼ੀਕਲ ਟਰਾਇਲ, ਫਿਜ਼ੀਕਲ ਟਰਾਇਲ ਸੀ ਜਿਵੇਂ ਆਪਾਂ 3 ਦਿਨ ਦਾ ਟਰਾਇਲ ਸੀ, ਉੱਥੇ ਹੋਰ ਕੰਟਰੀਆਂ ਦੇ ਮੁੰਡੇ ਵੀ ਆਏ ਸੀ, ਜਿਵੇਂ ਕਿ ਟੋਟਲ 40 ਮੁੰਡੇ ਸੀਗੇ ਉੱਥੇ, ਉਹਨਾਂ ਦੇ ਵਿੱਚੋਂ ਇਹਨਾਂ ਨੇ ਰੱਖੇ 5-7 ਮੁੰਡੇ, 3 ਰੱਖੇ ਸੀਗੇ, ਤੇ ਇੱਕ ਮੁੰਡੇ ਨੂੰ ਵੀਜ਼ਾ ਨੀ ਮਿਲਿਆ, ਉਹਦੇ ਪਤਾ ਨੀ ਉਹਦੇ ਪੇਪਰਾਂ ਦਾ ਕੋਈ ਰੌਲਾ ਰੌਲਾ ਸੀ, ਮੈਂ ਤੇ ਇੱਕ ਮੁੰਡਾ ਹੋਰ, ਸਾਡੇ ਦੋਵਾਂ ਦੀ ਸਿਲੈਕਸ਼ਨ ਹੋਈ ਆ। ਜਿਹੜੇ ਇੰਡੀਆ ਤੋਂ 13 ਮੁੰਡੇ ਗਏ ਸੀ ਉਹਨਾਂ ਦੇ 2 ਹੀ ਰਹਿ ਗਏ ਸੀ।
ਤੇ ਨੀਨੇ ਫਿਰ ਕਦ ਤੋਂ ਸ਼ੁਰੂ ਨੇ ਅਸਲੀ ਮੁਕਾਬਲੇ, ਅਸਲੀ ਕਹਿ ਲਓ ਚਾਹੇ ਨਕਲੀ ਕਹਿ ਲਓ?
ਹਜੇ ਟ੍ਰੇਨਿੰਗ ਹੈ ਜੀ ਇਹ ਤਾਂ, ਜਿਵੇਂ ਮੈਨੂੰ ਪਹਿਲਾਂ ਪੂਰੇ ਸਕਿੱਲ ਜਿਹੜੇ ਸਿੱਖਣੇ ਪੈਣਗੇ, ਕਿਉਂਕਿ ਤਕਨੀਕ ਇਹਦੀ ਬਹੁਤ ਔਖੀ ਹੈ, ਜੇ ਆਪਾਂ ਕਹਿ ਦਈਏ ਜਣਾ ਸਣਾ ਜਾ ਕੇ ਕਰ ਲੂ ਕੋਈ ਨੀ ਕਰ ਸਕਦਾ, ਕੁਝ ਸੱਟ ਖਰ ਲੱਗਣ ਦਾ ਖਤਰਾ ਬਹੁਤ ਹੈ ਜੀ, ਬੜੀ ਬੜੀ ਗੱਲ ਹੈ, ਕਿਉਂਕਿ ਸਿਰ ਦੇ ਜ਼ਿਆਦਾ ਬੰਪ ਵਗੈਰਾ ਕਰਨੇ ਹੁੰਦੇ। ਸੋ ਇਹਦੀ ਟ੍ਰੇਨਿੰਗ ਮੇਰੇ ਹਿਸਾਬ ਨਾਲ ਬੰਦੇ ਦੀ, ਸਾਡਾ ਮੇਰਾ 3 ਸਾਲ ਦਾ ਕੰਟਰੈਕਟ ਹੈ, 3 ਸਾਲ ਮੇਰੀ ਟ੍ਰੇਨਿੰਗ ਚੱਲੀ ਜਾਣੀ ਹੈ, ਪਰ ਜਿੱਥੋਂ ਤੱਕ ਮੈਨੂੰ ਉਮੀਦ ਹੈ ਵੀ 6 ਮਹੀਨੇ ਹੱਦ ਘੱਟ ਤੋਂ ਜ਼ਿਆਦਾ ਤੋਂ ਜ਼ਿਆਦਾ ਸਾਲ ਤੱਕ ਫਿਰ ਮੇਰਾ ਇਹ ਜਿਹੜਾ NXT ਦੇ ਜਿਹੜੇ ਸ਼ੋਅ ਉਹਨਾਂ 'ਚ ਮੈਂ ਆਉਣ ਲੱਗ ਪਊਗਾ।
ਦੇਖਣ ਨੂੰ ਬੜੀ ਕੁੱਟਮਾਰ ਲੱਗਦੀ ਇਹ ਖੇਡ, ਤੇ ਪਾਬੰਦੀਆਂ ਦੀ ਗੱਲ ਵੀ ਕਾਫੀ ਦੇਰ ਹੁੰਦੀ ਰਹੀ ਆ।
ਹਾਂਜੀ ਪੈਂਦੀ ਵੀ ਹੈ ਜੀ ਸੱਚੀ,
ਅੱਛਾ
ਦੇਖਣ ਨੂੰ ਨਹੀਂ ਲੱਗਦੀ, ਉਹ ਬਸ ਐ ਆ ਥੋੜਾ ਜਿਹਾ ਜਿਵੇਂ ਕਹਿ ਲਓ ਟੈਕਨੀਕ ਨਾਲ ਮਾਰਦੇ ਦੋ ਤਾਂ ਲੱਗਦਾ ਹੀ ਆ, ਇਹਨਾਂ ਦਾ ਮੋਟੋ ਹੈ ਜੀ ਐਕਸ਼ਨ ਇਜ਼ ਫੇਕ ਬਟ ਪੇਨ ਇਜ਼ ਰੀਅਲ, ਦੇਖਣ ਲੱਗਿਆ ਜਿਹੜਾ ਨਕਲੀ ਆ ਜਿਹਦਾ ਕਰਦਾ ਉਹਦੀ ਬੁਰਾ ਹਾਲ ਹੁੰਦਾ।
ਵੈਸੇ ਲਵਪ੍ਰੀਤ ਹਾ ਟ੍ਰਿਪਲ ਐਚ ਤੁਹਾਡੀ ਫੁਰਤੀ ਤੋਂ ਬੜਾ ਪ੍ਰਭਾਵਿਤ ਆ, ਪਰ ਜ਼ਾਹਰਾ ਤੌਰ 'ਤੇ ਆ ਕੋਠੇ ਜਿਹੜੇ ਜਿਹੜੇ 2 ਕੁਆਂਟਲ ਦੇ ਬੰਦਿਆਂ ਨਾਲ ਲੜਨਾ ਕੰਮ ਤਾਂ ਔਖਾ ਹੀ ਆ, ਭਾਵੇਂ ਜਿੱਤਣਾ ਹਾਰਨਾ ਮਿੱਥਿਆ ਹੀ ਹੋਇਆ।
ਹਾਂਜੀ ਹਾਂਜੀ ਰੁੱਖਾ ਤਾਂ ਹੈਗਾ ਜੀ, ਜਦੋਂ ਹੁਣ ਤੁਹਾਨੂੰ ਬੰਦਾ ਕੋਈ 7 ਫੁੱਟ ਤੋਂ ਚੱਕ ਕੇ ਥੱਲੇ ਚੜਦਾ, 11 ਤਾਂ ਅੰਦਰ ਦਿਮਾਗ ਹਿੱਲੇ ਜਾਂਦਾ, ਪਤਾ ਨਹੀਂ ਲੱਗਦਾ ਵੀ ਕਿੱਧਰਲੇ ਪਾਸੇ ਨੂੰ ਮੂੰਹ ਕਰਕੇ ਉੱਠਣਾ।
ਤੇ ਲਵਪ੍ਰੀਤ, ਮੈਂ ਵੀਰ ਇੱਕ ਸੱਚ ਸਵਾਲ ਇਹ ਵੀ ਪੁੱਛਣਾ ਤੁਹਾਨੂੰ, ਬਈ ਇੰਨੀ ਕੁੱਟਮਾਰ ਨਿਆਣੇ ਇਸ ਪਾਸੇ ਨੂੰ ਲੱਗਦੇ ਆ, ਤੇ ਕਈ ਲੋਕ ਕਹਿੰਦੇ ਆ ਵੀ WWE ਹਿੰਸਾ ਨੂੰ ਪ੍ਰਮੋਟ ਕਰਦੀ ਆ, ਉਸ ਪਾਸੇ ਨੂੰ ਨਿਆਣਿਆਂ ਨੂੰ ਲਾਉਂਦੀ, ਨੌਜਵਾਨਾਂ ਨੂੰ ਲਾਉਂਦੀ, ਕੀ ਕਹਿਣਾ ਇਹਦੇ ਬਾਰੇ?
ਨਹੀਂ, ਹਿੰਸਾ ਨੂੰ ਪ੍ਰਮੋਟ ਕਰਨ ਵਾਲੀ ਤਾਂ ਗੱਲ ਜੀ, ਪਹਿਲਾਂ ਇਹਨਾਂ ਦਾ ਜਦੋਂ ਸਟਾਰਟਿੰਗ ਹੋਣ ਤੋਂ ਪਹਿਲਾਂ ਦੱਸਿਆ ਕਿ WWE ਜਿਹੜੀ ਵਰਲਡ ਰੈਸਲਿੰਗ ਐਂਟਰਟੇਨਮੈਂਟ ਹੈ, ਐਂਟਰਟੇਨਮੈਂਟ ਹੈ, ਕੋਈ ਇਹ ਲੋਕਾਂ ਨੂੰ ਪ੍ਰੇਰਿਤ ਨਹੀਂ ਕਰਦੇ ਤੁਸੀਂ ਲੜੋ, ਇਹ ਆਪਣੇ ਐਂਟਰਟੇਨਮੈਂਟ ਲਈ ਸਾਰਾ ਕੁਛ ਬਣਿਆ ਹੋਇਆ। ਸੋ ਇਹ ਦੱਸਦੇ ਵੀ ਹੈ, ਨਾਲ ਥੱਲੇ ਇਹਨਾਂ ਦੀ ਚੇਤਾਵਨੀ ਵੀ ਲਿਖੀ ਹੁੰਦੀ ਹੈ ਵੀ ਇਹ ਚੀਜ਼ ਨੂੰ ਘਰ ਤੇ ਕਦੇ ਨਾ ਟਰਾਈ ਕਰੋ, ਬੱਚੇ ਇੱਦਾਂ ਨਾ ਹੈਗਾ। ਪਰ ਫਿਰ ਵੀ ਜਿਵੇਂ ਤੁਹਾਨੂੰ ਕਹਿੰਦਾ, ਨਿਆਣੇ ਸ਼ਰਾਮ ਦਾ ਰੂਪ ਹੁੰਦਾ, ਚਾਹੇ WWE ਨੂੰ ਦੋਸ਼ ਦੇ ਲਓ, ਚਾਹੇ ਜਿਹਨੂੰ ਮਰਜ਼ੀ, ਚਲੋ ਆਪਣੇ ਪਿੰਡਾਂ 'ਚ ਤੁਸੀਂ ਦੇਖ ਲਓ,
ਸ਼ਕਤੀਮਾਨ ਬਣੇ ਫਿਰਦੇ ਆ,
ਖੜਕਦੇ ਰਹਿੰਦਾ, ਹਾਂਜੀ ਹੱਥ ਪੈਰ ਖੁੱਲੇ ਰਹਿੰਦੇ, ਇੰਨਾ ਚੰਗੇ ਆ ਸਮਾਧੀ, ਮਾੜਾ ਮੋਟਾ ਕਰਦੇ ਰਹਿਣ ਤਾਂ ਸਿਹਤ ਵਧੀਆ ਰਹਿੰਦੀ ਹੈ।
ਠੀਕ ਹੈ, ਤੇ ਲਾਪਰੀ ਫਿਰ ਕਿੰਨੀ ਦੇਰ ਟ੍ਰੇਨਿੰਗ ਕਰਦੇ ਹੋ ਰੋਜ਼?
ਟ੍ਰੇਨਿੰਗ ਵੀ ਸਾਡੀ ਇੱਦਾਂ, ਸਾਡਾ 9 ਵਜੇ ਸਟਾਰਟ ਹੁੰਦੀ ਸਾਡੀ ਟ੍ਰੇਨਿੰਗ, ਸੁਬਹਾ ਰਿੰਗ ਟ੍ਰੇਨਿੰਗ ਹੁੰਦੀ ਸਾਡੀ, ਰਿੰਗ ਦੇ ਵਿੱਚ ਜਿਹੜੇ ਮਤਲਬ ਰੈਸਲਿੰਗ ਦੇ ਸਕਿੱਲ ਸਿੱਖਦੇ ਆ ਜਾਂ ਜੋ ਵੀ ਤਕਨੀਕ ਹੈ ਜੀ ਜਿੰਨੀਆਂ ਵੀ, ਉਹ ਸਾਰਾ ਸਿੱਖੀ ਆ 9 ਤੋਂ 12 ਸਾਢੇ 12 ਤੱਕ। ਉਦੋਂ ਬਾਅਦ ਲੰਚ ਬ੍ਰੇਕ ਹੁੰਦੀ ਹੈ, ਉਦੋਂ ਬਾਅਦ ਸਾਡੀ 1:30 ਵਜੇ ਸਾਡੀ ਸਟਰੈਂਥ ਟ੍ਰੇਨਿੰਗ ਚੱਲ ਪੈਂਦੀ ਜਿੰਮ ਦੇ ਵਿੱਚ, ਉਹ 3:30 ਤੱਕ ਸਾਡੀ ਉਹ ਚੱਲਦੀ ਹੈ। ਫਿਰ ਹਫ਼ਤੇ 3 ਜਾਂ 4 ਦਿਨ ਸਾਡੀ ਹੁੰਦੀ ਹੈ ਜਿੱਦਾਂ ਐਕਟਿੰਗ ਕਲਾਸ, ਸਾਨੂੰ ਮਤਲਬ ਫੇਸ ਐਕਸਪ੍ਰੈਸ਼ਨ ਬਣਾਉਣੇ, ਉਹ ਸਾਨੂੰ ਲਾਈਕ ਉਹ ਸਿਖਾਉਂਦੇ ਹੈਗੇ, ਉਹ 1.5 ਘੰਟੇ ਦੀ ਉਹ ਹੁੰਦੀ ਹੈ, 4:30-5 ਵੱਜ ਜਾਂਦੇ ਰੋਜ਼।
ਤੇ ਭਾਰਤ ਤੋਂ ਹੋਰ ਵੀ ਕੋਈ ਖਿਡਾਰੀ ਤੁਹਾਡੇ ਨਾਲ?
ਇੱਕ ਮੁੰਡਾ ਜੀ ਹਰਿਆਣੇ ਤੋਂ, ਸਤਿੰਦਰ, ਉਹਦਾ ਨਾਮ ਪਹਿਲਵਾਨਾ ਜੀ।
ਤੇ ਵਿਸ਼ਵ ਕਬੱਡੀ ਲੀਗ ਨੇ ਜਿਵੇਂ ਲਾਪਰੀ ਤੁਹਾਨੂੰ ਪਲੇਟਫਾਰਮ ਦਿੱਤਾ, ਤਾਰੇ ਦੇ ਚਮਕਣ ਨੂੰ ਅੰਬਰ ਮਿਲਿਆ, ਕਬੱਡੀ ਵਿਚਲੀਆਂ ਪ੍ਰਾਪਤੀਆਂ ਦਾ ਥੋੜਾ ਜਿਹਾ ਜ਼ਿਕਰ ਜ਼ਰੂਰ ਕਰੋ ਕਿਉਂਕਿ ਕਈ ਸਰੋਤੇ ਸਾਡੇ ਉਹਦੇ ਬਾਰੇ ਨਹੀਂ ਜਾਣਦੇ।
ਕਬੱਡੀ ਜੀ ਮੈਂ 2004-5 ਦੇ ਵਿੱਚ ਖੇਡਣੀ ਸ਼ੁਰੂ ਕੀਤੀ ਸੀਗੀ, ਮੈਂ ਓਪਨ ਕਬੱਡੀ ਜਿਹਨੂੰ ਕਹਿੰਦੇ ਆਪਾਂ ਕਲੱਬਾਂ ਦੇ ਮੈਚ
ਜੀ।
ਸੋ ਬਸ ਇੱਦਾਂ ਪ੍ਰੈਕਟਿਸ ਕਰੀ ਗਏ, ਨਾਲ ਮੈਚ ਖੇਡੀ ਗਏ। ਸੋ 2008 ਦੇ ਵਿੱਚ ਮੈਂ ਅਕੈਡਮੀ ਵਿੱਚ ਖੇਡਣਾ ਸ਼ੁਰੂ ਕੀਤਾ ਸੀ, ਤੇ 2009 ਚ ਮੈਂ ਆਪਣੇ ਮੋਗੇ ਅੰਬੀਰ ਟੂਰ ਕਲੱਬ ਜਿਹੜਾ ਉਹਦੇ ਚ ਖੇਡਣਾ ਸਟਾਰਟ ਕੀਤਾ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਇਹ ਕਲੱਬ ਲਈ ਖੇਡਦਾ। ਸੋ ਮੈਂ 2-3 ਵਾਰੀ ਕੈਨੇਡਾ, ਇੰਗਲੈਂਡ, ਪਾਕਿਸਤਾਨ ਖੇਡ ਕੇ ਆਇਆ ਜੀ, ਤੇ ਵਰਲਡ ਕੱਪ ਖੇਡਿਆ, ਇੰਡੀਆ ਵੱਲੋਂ ਉਹ ਜਿੱਤਿਆ, ਕੈਨੇਡਾ ਚ ਹੁੰਦਾ ਉਹ ਜਿੱਤਿਆ। ਸੋ ਲੀਗ ਦੇ ਵਿੱਚ ਰੀਸੈਂਟਲੀ ਜਿਹੜੀ ਹੋਈ ਇਹ ਜਿੱਤੀ ਜੀ ਮੈਂ, ਕਿਉਂਕਿ ਮੈਂ ਸਾਰੀ ਲੀਗ ਨੀ ਖੇਡੀ ਸੀ, ਮੈਂ ਇੰਗਲੈਂਡ ਖੇਡਣ ਗਿਆ ਹੋਇਆ ਸੀ, ਉਦੋਂ ਮੇਰੇ ਸੱਟ ਲੱਗ ਗਈ ਸੀ, ਮੇਰੀ ਜਿਹੜੀ ਐਲਬੋ ਨਿਕਲ ਗਈ, ਡਿਸਲੋਕੇਟ ਹੋ ਗਈ ਸੀ। ਸੋ ਮੈਂ ਪਹਿਲੇ ਰਾਊਂਡ ਦੇ ਸਾਰੇ ਮੈਚ ਮਿਸ ਕੀਤੇ ਹੋਏ ਆ, ਤੇ ਮੈਂ ਖੇਡਿਆ 10-12 ਮੈਚ ਤੋਂ ਸਟਾਰਟ ਕੀਤੇ। ਸੋ ਉਹਦੇ ਹਿਸਾਬ ਨਾਲ ਮੇਰੀ ਰੇਟਿੰਗ ਕਾਫੀ ਵਧੀਆ, ਕਿਉਂਕਿ ਮੈਂ ਪਹਿਲੇ 10-11 ਰੇਡਰਾਂ 'ਚ ਆਉਣਾ, ਜੇ ਮੈਂ ਸਾਰੇ ਮੈਚ ਖੇਡਦਾ ਤਾਂ ਹੋਪਫੁਲੀ ਮੈਂ ਬੈਸਟ ਵੀ ਨਿਕਲ ਸਕਦਾ ਜੀ।
ਤੇ ਲਵਪ੍ਰੀਤ ਫਿਰ ਇਹ ਕਬੱਡੀ ਵਾਲੀ ਚਿਣਗ ਕਿਹਨੇ ਲਾਈ, ਮੋਗੇ ਦੇ ਪਿੰਡ ਪਰਿਵਾਰ ਡਰੋਲੀ ਦਾ ਹੁਣ ਤੱਕ ਕੀ ਰੋਲ ਰਿਹਾ?
ਤਕਰੀਬਨ ਪੰਜਾਬੀ ਨੂੰ ਹਰੇਕ ਨੇ ਹੁੰਦੀ ਕਬੱਡੀ, ਆ ਕੀ ਗੱਲ ਹੈ,
ਮਾਂ ਖੇਡ ਕਬੱਡੀ
ਹੁੰਦੇ ਤੋਂ ਖੇਡਦੇ ਹੁੰਦੇ ਸੀ। ਹਾਂਜੀ, ਸ਼ੁਰੂ ਤੋਂ ਬਚਪਨ, ਜਦੋਂ 10-11 ਸਾਲ ਦੇ, ਪਿੰਡ ਸਾਡੇ ਸਟੇਡੀਅਮ ਬਣਿਆ ਹੋਇਆ ਸੋਹਣਾ, ਉੱਥੇ ਜਾਂਦੇ ਸਾਰੇ ਮੁੰਡੇ ਖੇਡਦੇ ਰਹਿੰਦੇ, ਨਿੱਕੇ ਹੁੰਦੇ ਤੋਂ ਸ਼ੌਂਕ ਸੀਗਾ ਜੀ। ਸੋ ਫਿਰ ਨਾਲ ਸਟੱਡੀ ਚੱਲੀ ਗਈ, ਨਾਲ ਨੈਸ਼ਨਲ ਸਟਾਈਲ ਹੁੰਦੀ ਕਬੱਡੀ, ਉਹ ਖੇਡੀ ਜਿਹੜੇ ਆਪਣੇ ਸਕੂਲਾਂ 'ਚ ਚੱਲਦੀ, ਉਦੋਂ ਬਾਅਦ ਫਿਰ ਰੁਝਾਨ ਜਾਂ ਜਿਵੇਂ ਜਿਵੇਂ ਬਣੀ ਗਿਆ, ਫਿਰ ਇਹਨੂੰ ਪ੍ਰੋਫੈਸ਼ਨਲ ਤੌਰ 'ਤੇ ਲੈ ਲਿਆ
ਜੀ। ਤੇ ਜਾਂਦੇ ਜਾਂਦੇ ਫਿਰ ਹਮ ਉਮਰ ਨੌਜਵਾਨ ਜਿਹੜੇ ਕਬੱਡੀ ਖੇਡਦੇ ਆ, ਉਹਨਾਂ ਨੂੰ ਕੀ ਸੁਨੇਹਾ?
ਮੇਰੀ ਬੇਨਤੀ ਹੈ ਜੀ ਸਾਰੇ ਨੌਜਵਾਨਾਂ ਨੂੰ ਵੀ, ਬੰਦੇ ਕੋਲ ਦੋ ਰਾਹ ਹੁੰਦੇ ਆ, ਇੱਕ ਹੁੰਦਾ ਸੌਖਾ ਤੇ ਇੱਕ ਹੁੰਦਾ ਜਿਹਦੇ 'ਚ ਬੰਦੇ ਨੂੰ ਮਿਹਨਤ ਵੱਧ ਕਰਨੀ ਪੈਂਦੀ ਹੈ, ਪਰ ਰਾਹ ਜਿਹੜਾ ਮਿਹਨਤ ਵਾਲਾ ਉਹੀ ਗਾਹ ਜਾਂਦਾ, ਜਿਹੜਾ ਸੌਖਾ ਰਾਹ ਉਹ ਛੇਤੀ ਮੁੱਕ ਜਾਂਦਾ। ਸੋ ਜਿਹੜੇ ਸੌਖੇ ਰਾਹ ਉਹ ਨਸ਼ਿਆਂ ਨੁਸ਼ਿਆਂ ਤੇ ਟੀਕੇ ਟਪੱਲੇ ਜਿਹੜੇ ਲਾਉਂਦੇ ਆ, ਇਹਨਾਂ ਤੋਂ ਬਚ ਕੇ ਮੇਰੇ ਵੀ ਆਪਦੀ ਸਿਹਤ ਨੂੰ ਪਿਆਰਾ ਕੁਛ ਨਹੀਂ ਹੈਗਾ, ਗੇਮ ਤੁਹਾਡੀ ਬਾਅਦ 'ਚ, ਜ਼ਿੰਦਗੀ ਤੁਹਾਡੀ ਪਹਿਲਾਂ। ਜੇ ਤੁਸੀਂ ਨਸ਼ਾ ਰਹਿਤ ਹੋ ਕੇ ਖੇਡਦੇ ਆ ਤਾਂ ਦੁਨੀਆਂ ਤੁਹਾਡੀ ਰਿਸਪੈਕਟ ਕਰਦੀ ਹੈ, ਤੁਹਾਡੀ ਆਪਦੀ ਸਿਹਤ ਬਦਲ ਰਹਿੰਦੀ ਹੈ। ਖੇਡਣ ਦਾ ਮਤਲਬ ਇਹ ਹੈ ਕਿ ਬਿਨਾਂ ਨਸ਼ੇ ਤੋਂ ਖੇਡੀਏ, ਖੇਡਾਂ ਦਾ ਮਤਲਬ ਇਹ ਹੈ, ਸਪੋਰਟਸ ਦਾ ਮਤਲਬ ਕਿ ਚੰਗੇ ਸਪੋਰਟਸਮੈਨ ਬਣਨਾ, ਜਿਹੜੇ ਲੋਕਾਂ ਨੂੰ ਦੁਨੀਆਦਾਰੀ ਦੀ ਸਮਝ ਹੋਵੇ, ਨਸ਼ੇ ਪੱਤੇ ਤੋਂ ਦੂਰ ਹੋਣ, ਅਵੇਅਰਨੈਸ ਥੋੜ੍ਹੀ ਲੋਕਾਂ ਨੂੰ, ਹੋਰਾਂ ਨੂੰ ਵੀ ਤੁਸੀਂ ਕੁਛ ਕਹਿਣ ਜੋਗੇ ਹੋਵੋ। ਸੋ ਬਚੋ ਮੇਰੇ ਵੀਰ, ਜਿੰਨਾ ਨਸ਼ਾ ਬੱਚਿਆਂ ਤੋਂ ਬਚ ਸਕਦੇ ਆ
ਜੀ। ਲਵਪ੍ਰੀਤ ਬਹੁਤ ਬਹੁਤ ਮਿਹਰਬਾਨੀ ਵੀਰ, ਤੁਹਾਡੀ ਟਾਈਮ ਲਈ ਕਦਰ ਕਰਦੇ ਆ,
ਧੰਨਵਾਦ ਜੀ।
Celebrating 40 years, SBS Radio.